ਵਾਹਿਗੁਰੂ ਸਾਹਿਬ ਜੀਓ। ਸਲੋਕ
ਹਰ ਗੁਣ ਨਿਰਗੁਣ ਕਰਮਕਾਰ ਸੁਨ ਸਮਾਧੀ ਆਪ, ਹਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣੇ ਦੀਆ ਨਾਨਕਾ ਆਪੇ ਹੀ ਫਿਰ ਜਾਪ,
ਸਤਿਗੁਰੂ ਜੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੋ ਸਾਰੇ ਹਿੰਦੁਸਤਾਨ ਦੇ ਉੱਤੇ ਪਰਉਪਕਾਰ ਕੀਤਾ ਹੈ, ਆਪ ਜੀ ਦਾ ਦਿੱਲੀ ਦੇ ਚਾਨੀ ਚੌਂਕ ਦੇ ਅੰਦਰ ਮੁਲਕ ਦੀ ਰੱਖਿਆ ਵਾਸਤੇ ਤਿਲਕ ਜਨੂ ਰਾਖਾ ਪ੍ਰਭ ਤਾਂਕਾ ਤੀਨੋ ਬਦੋ ਕਲੂ ਮੈਂ ਸਾਤਾ ਸਾਧਨ ਹਿਤ ਜਨ ਕਰੀ ਤੀਹ ਦਿਆ ਪਰ ਸੀ ਨਾ ਚਿਰੀ, ਉਹਨਾਂ ਦਾ ਸ਼ਹੀਦੀ ਗੁਰਪੁਰਬ ਹੈ ਸਾਹਿਬ ਸਿੰਘ ਜੀ, ਜੋ ਸੰਗਤਾਂ ਪਿਆਰ ਦੇ ਨਾਲ ਬੈਠ ਕੇ ਮਹਾਰਾਜ ਸਾਹਿਬ ਦੇ ਕੀਰਤਨ ਭਜਨ ਸੁਣ ਰਹੀਆਂ ਸਨ। ਹੁਣ ਗੁਰੂ ਮਹਾਰਾਜ ਸਾਹਿਬ ਦੇ ਪਰਮ ਪਵਿੱਤਰ ਸ੍ਰੀ ਮੁਖਵਾਕ ਸੁਖਮਨੀ ਸਾਹਿਬ ਦੀ ਜੋ ਪਵਿੱਤਰ ਕਥਾ ਹੈ ਪਹਿਲਾਂ ਸੰਗਤਾਂ ਸੁਣੋ। ਸੋ ਗਰੀਬ ਨਵਾਜ ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਪਹਿਲੀ ਅਸ਼ਟਪਦੀ ਦੇ ਅੰਦਰ ਪਰਮੇਸ਼ਵਰ ਦਾ ਸਿਮਰਨ, ਦੂਜੀ ਵਿੱਚ ਰੱਖਿਆ ਵਾਸਤੇ ਨਾਮ ਪਰਮੇਸ਼ਵਰ ਹੈ ਸਾਰਿਆਂ ਥਾਵਾਂ ਸਹਾਇਤਾ ਕਰਨ ਵਾਲਾ, ਤੀਜੀ ਪਰਮੇਸ਼ਵਰ ਦੇ ਨਾਮ ਦੀ ਅਮੋਲਕਤਾ ਕਥਨ ਕੀਤੀ, ਚੌਥੀ ਚ ਵਾਹਿਗੁਰੂ ਦੇ ਉਪਕਾਰ ਇਸ ਜੀਵ ਦੇ ਤਾਂ ਜਨ ਯਾਦ ਕਰਾਏ, ਪੰਜਵੀਂ ਵਿੱਚ ਉਸ ਵਾਹਿਗੁਰੂ ਦੀ ਜਿਹੜੀ ਵਸਤੂ ਹੈ ਉਹਦੇ ਅੱਗੇ ਸੌਂਪਣਾ ਕਰ, ਤੈਨੂੰ ਚੌਗਣਾ ਉਹ ਨਿਹਾਲ ਕਰੇਗਾ, ਜੇ ਤੂੰ ਆਪਣੀ ਪ੍ਰਤੀਤ ਆਪ ਹੀ ਗਵਾ ਲਏਗਾ ਫਿਰ ਤੇਰਾ ਭਰੋਸਾ ਨਹੀਂ ਹੋਵੇਗਾ। ਛੇਵੀਂ ਦੇ ਵਿੱਚ ਜਿਸਦੀ ਕਿਰਪਾ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੋਇਆ ਉਸ ਵਿੱਚ ਜੁੜਿਆ ਰਹੋ। ਸੱਤਵੀਂ ਚ ਸਾਧਾਂ ਦੇ ਲੱਖਣ ਦੱਸੇ ਹਨ, ਅੱਠਵੀਂ ਵਿੱਚ ਬ੍ਰਹਮ ਗਿਆਨ ਦੇ ਲੱਛਣ ਦੱਸੇ ਹਨ, ਨੌਵੀਂ ਵਿੱਚ ਪਰਸ ਦੇ ਜੀਵਨ ਮੁਕਤ ਦੇ ਅਤੇ ਪੰਡਿਤ ਦੇ ਭਗਵਤੀ ਦੇ ਸੇਵਕ ਦਾਸ ਦੇ ਇਹ ਲੱਖਣ ਕੀਤੇ ਹਨ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਦਸਵੀਂ ਵਿੱਚ ਅਨੰਤ ਪ੍ਰਕਾਰ ਦੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ, ਗਿਆਰਵੀਂ ਵਿੱਚ ਪਰਮੇਸ਼ਰ ਨੂੰ ਕਰਨ ਕਾਰਨ ਸਰਵ ਕਲਾ ਸਮਰੱਥ ਆਪ ਦੱਸਿਆ ਹੈ, ਬਾਰਵੀਂ ਵਿੱਚ ਜੇ ਕੋਈ ਪੁਰਖ ਹੰਕਾਰ ਕਰੇਗਾ ਉਹ ਖਾਦ ਦੇ ਨਾਲ ਰਲੇਗਾ ਅਤੇ ਰਾਜਮਾਨ ਵਾਲਾ ਵੀ ਕੁੱਤੇ ਦੀਆਂ ਜੂਨਾਂ 'ਚ ਪਵੇਗਾ, ਸਵਾਨ ਮੁੱਖ ਨਰਕ ਵਿੱਚ ਪਵੇਗਾ, ਇਹੋ ਜਿਹਾ ਦੰਡ ਉਹਨੂੰ ਮਿਲੇਗਾ। ਇਸ ਕਰਕੇ ਹੋਮੇ ਜਿਹਦੀ ਛੁੱਟ ਜਾਵੇ ਉਹਦੇ ਬੰਧਨ ਟੁੱਟ ਸਕਦੇ ਹਨ। ਇਸੇ ਪ੍ਰਕਾਰ ਤੇਰਵੀਂ ਅਸ਼ਟਮੀ ਜੀ ਉਹ ਸੰਤਾਂ ਦੂਸ਼ਣ ਲਾਉਣ ਵਾਲੇ, ਉਹਨਾਂ ਦੀ ਉਮਰ ਘੱਟ ਜਾਂਦੀ ਹੈ, ਉਹਦੇ ਸਾਰੇ ਸੁੱਖ ਨਾਸ ਹੋ ਜਾਂਦੇ ਹਨ। ਇਸੇ ਪ੍ਰਕਾਰ ਆਪ ਜੀ ਚੌਦਵੀਂ ਅਸ਼ਟਮੀ 'ਚ ਸਿਆਣਪ ਛੱਡ ਕੇ ਮਨੁੱਖ ਦੀ ਓਰ ਨਾ ਰੱਖੋ, ਇੱਕ ਪਰਮੇਸ਼ੁਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਨਿਸ਼ਚੇ ਕਰੋ। ਇਸੇ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਦਰਵੀਂ ਦੇ ਵਿੱਚ ਪਰਮੇਸ਼ੁਰ ਟੁੱਟੀਆਂ ਗੰਢਣ ਵਾਲਾ ਹੈ, ਜੋ ਭਾਈ ਮਹਾਂ ਸਿੰਘ ਜੀ ਨੇ ਮਾਝੇ ਦੇਹ ਦੀ ਗੰਢਾਈ ਸੀ ਟੁੱਟੀ ਹੋਈ ਸਿੱਖੀ, ਕਿਉਂ ਮਹਾਰਾਜ ਸਾਹਿਬ ਸੁਰ ਟੁੱਟੀ ਹੋਈ ਨੂੰ ਉਹ ਗੰਢਣ ਵਾਲਾ ਹੈ, ਉਮਰ ਗਈ ਹੋਈ ਨੂੰ ਗੰਢਣ ਵਾਲਾ ਹੈ, ਉਸ ਪਰਮੇਸ਼ੁਰ ਦੀ ਓਟ ਰੱਖੋ। ਉਸ ਪਰਮੇਸ਼ੁਰ ਤੋਂ ਬਿਨਾਂ ਕੋਈ ਪੁਰਖ ਕਿਸੇ ਪ੍ਰਕਾਰ ਵੀ ਕੁਝ ਜੋ ਕਰੇ ਤੇ ਉਹਦਾ ਕੀਤਾ ਹੋਇਆ ਕੀ ਹੋ ਸਕਦਾ ਹੈ। ਸੋਲਵੀਂ ਅਸ਼ਟਪਦੀ ਜੇ 79 ਵਾਹਿਗੁਰੂ ਨੂੰ ਹਰ ਵਕਤ ਮਨ 'ਚ ਰੱਖੋ, ਕਦੇ ਵਿਸਾਰੋ ਨਾ, ਮਨੁੱਖ ਦੀ ਓਟ ਜਿਹੜੀ ਹੈ ਉਹ ਟੇਕ ਸਾਰੀ ਦਿਲ ਵਿੱਚੋਂ ਛੱਡ ਕਰਕੇ ਇੱਕ ਪਰਮੇਸ਼ੁਰ 79 ਦੇ ਟਾਈਮ ਸਿਮਰਨ ਕਰੋ। 97 ਚ ਉਸ ਵਾਹਿਗੁਰੂ ਦੇ ਸੱਤ ਸਰੂਪ ਦਾ ਕਥਨ ਕੀਤਾ ਹੈ, 18 ਵਿੱਚ ਗੁਰੂ ਦੇ ਤੇ ਸਿੱਖ ਦੇ ਲੱਖਣ ਕਹੇ ਹਨ, 19 ਵਿੱਚ ਪਰਮੇਸ਼ੁਰ ਦਾ ਨਾਮ ਧੰਨ ਅਸਲੀ ਸਾਰ ਕਿਹਾ ਹੈ, ਅਤੇ 20 ਦੇ ਇਸੇ ਪ੍ਰਕਾਰ ਹੈ, 20 ਦੇ ਵਿੱਚ ਪਰਮੇਸ਼ੁਰ ਦੇ ਪਾਸੋਂ ਨਾਮ ਦੀ ਜਾਚਨਾ ਮੰਗੋ, ਉਹ ਸੱਚੇ ਪਾਤਸ਼ਾਹ ਦੇ ਪਾਸੋਂ ਜੇ ਨਾਮ ਦੀ ਦਾਤ ਪ੍ਰਾਪਤ ਹੋਵੇਗੀ ਕਿ ਨਿਮਖ ਮਾਤਰ ਵੀ ਮਹਾਰਾਜ ਦੇ ਗੁਣ ਗਾਉਂਗੇ, ਇਹ ਸਾਰੀ ਮੁਕਤੀਆਂ ਵਿਕੁੰਠ ਆਦਿਕ ਸਭ ਤੁਹਾਨੂੰ ਪ੍ਰਾਪਤ ਹੋ ਜਾਣਗੇ। ਇਸ ਪ੍ਰਕਾਰ ਮਹਾਰਾਜ ਜੀ ਨੇ ਪਰਮੇਸ਼ੁਰ ਦੇ ਗੁਣ ਗਾਉਣੇ ਕਰਕੇ, ਨਿਮਖ ਮਾਤਰ ਚਿੱਤ ਜੋੜਨੇ ਕਰਕੇ ਸਾਰੇ ਗੁਣਾਂ ਦੀ ਪ੍ਰਾਪਤੀ ਦੱਸੀ ਹੈ। ਹੁਣ ਗਰੀਬ ਨਵਾਜ 21 ਅਸ਼ਟਪਦੀ 'ਚ ਆਰੰਭ ਕਰਦੇ ਹਨ।
ਸਲੋਕ ਸਰਗੁਣ ਨਿਰਗੁਣ ਨਿਰੰਕਾਰ,
ਭਾਈ ਸਰਗੁਣ ਨਿਰਗੁਣ ਨਿਰੰਕਾਰ, ਨਿਰੰਕਾਰ ਜੋ ਹੈ ਪਰਮੇਸ਼ੁਰ ਨੈਕੀ ਅਕਾਰਾਂ ਤੋਂ ਰਹਿਤ ਅਤੇ ਉਹ ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ ਹੈ ਅਤੇ ਸੁਨ ਹੁਰ ਰੂਪ ਹੀ ਆਪ ਹੈ ਅਤੇ ਸਰਗੁਣ ਸਰੂਪ ਉਹ ਆਪ ਹੀ ਸਮਾਧੀ ਲਾਉਣ ਵਾਲਾ ਕੇਤੇ ਯੁਗ ਵਰਤੇ ਗੁਵਾਰੇ ਤਾੜੀ ਲਾਈ ਸਿਰਜਣ ਹਾਰ ਧੁੰਦੂ ਕਾਰ ਨਿਰਾਲੋਂ ਬੈਠਾ ਨਾ ਤਾਂ ਧੰਦ ਪਸਾਰਾ ਹੈ। ਸਮਾਧੀ ਲਾਉਣ ਵਾਲਾ ਵੀ ਨਿਰੰਕਾਰ ਜੋ ਨਿਰਗੁਣ ਹੋਰ ਹੈ ਉਹ ਸਰਗੁਣ ਸਰੂਪ ਧਾਰ ਕੇ ਜਦੋਂ ਪੜਨੋਂ ਕਰ ਲੈਂਦਾ ਉਦੋਂ ਸਮਾਧੀ ਲਾ ਕੇ ਵੀ ਆਪ ਹੀ ਬੈਠਣ ਵਾਲਾ ਹੈ। ਨਿਰਗੁਣ ਨਿਰੰਕਾਰ ਹੈ, ਸੁਨ ਹੁਰ ਰੂਪ ਹੈ, ਕਿਸੇ ਪ੍ਰਕਾਰ ਦਾ ਹੁਰਨਾ ਨਹੀਂ ਅਤੇ ਸਾਰੇ ਜਗਤ ਨੂੰ ਰਚ ਕੇ ਫੇਰ ਲੀਨ ਕਰਨ ਵਾਲਾ ਸਰਗੁਣ ਸਰੂਪ ਵੀ ਆਪ ਹੈ, ਆਪੇ ਆਪ ਹੈ। ਜੇ ਸਮਾਧੀ ਜੁੜ ਜਾਵੇ ਨਾ ਚਿੱਤ ਦੀ ਬਿਰਤੀ ਚ ਉਦੋਂ ਨਿਰਗੁਣ ਸਰਗੁਣ ਇੱਕੋ ਹੀ ਸਰੂਪ ਹੈ। ਮਾਇਆ ਸਬਲ ਕਰਕੇ ਉਸ ਨੂੰ ਸਰਗੁਣ ਕਹੀਦਾ ਹੈ ਅਤੇ ਤਿੰਨਾਂ ਗੁਣ ਅਤੀਤ ਹੋਣੇ ਕਰਕੇ ਉਸ ਨੂੰ ਨਿਰਗੁਣ ਨਿਰੰਕਾਰ ਕਹੀਦਾ ਹੈ।
ਸੁਨ ਸਮਾਧੀ ਆਪ
ਹੋਰ ਰੂਪ ਸਮਾਧੀ ਵਿੱਚ ਆਪ ਹੀ ਹੈ।
ਆਪਨ ਕੀਆ ਨਾਨਕਾ
ਆਪ ਸਾਰਾ ਜਗਤ ਵਾਹਿਗੁਰੂ ਨੂੰ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ
ਆਪੇ ਹੀ ਫਿਰ ਜਾ
ਫਿਰ ਆਪ ਹੀ ਇਹਨਾਂ ਦੇ ਜਾਣਨ ਵਾਲਾ ਹੈ, ਆਪ ਹੀ ਜਗਤ ਨੂੰ ਰਚਿਆ ਹੈ, ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਆਪਣੇ ਜਾਪ ਨੂੰ ਆਪ ਹੀ ਜਪਦਾ ਹੈ।
ਅਸ਼ਟਪਦੀ ਜਬ ਆਕਾਰ ਇਹੋ ਕਾਸ਼ ਨਾ
ਦ੍ਰਿਸ਼ਟੀ ਪੜਨੋ ਇਸ ਪ੍ਰਕਾਰ ਹੁੰਦੀ, ਇੱਕ ਤਾਂ ਨਿਤ ਪੜਨੋ ਹੈ, ਇੱਕ ਨਿਮਿਤ ਪੜਨੋ ਹੈ। ਇੱਕ ਸਾਧ ਸੰਗਤ ਜੀ ਇਸੇ ਪ੍ਰਕਾਰ ਨਿਤ ਪੜਨੋ ਨਿਮਿਤ ਪੜਨੋ, ਇੱਕ ਪ੍ਰਾਕਿਰਤ ਪੜਨੋ ਹੈ ਅਤੇ ਇੱਕ ਸਾਧ ਸੰਗਤ ਜੀ ਮਹਾਂਪਰਲੋ ਹੈ ਤੇ ਇੱਕ ਗਿਆਨ ਪਰਲੋ ਹੈ। ਪੰਜ ਪ੍ਰਕਾਰ ਦੀ ਪਰਲੋ ਹੈ। ਨਿਤ ਪਰਲੋ ਤਾਂ ਜਦੋਂ ਅਸੀਂ ਸੌਂ ਜਾਂਦੇ ਹਾਂ ਉਸ ਵੇਲੇ ਸਾਨੂੰ ਕੋਈ ਹੋਸ਼ ਨਹੀਂ, ਚਾਹੇ ਕੋਈ ਪੱਗ ਚੱਕ ਲਜੇ, ਜੁੱਤੀ ਚੱਕ ਲਜੇ, ਕੋਈ ਚੀਜ਼ ਕੋਲੋਂ ਲੈ ਜੇ, ਕੋਈ ਪਤਾ ਨਹੀਂ ਕਿ ਨਿਤ ਦੀ ਪਰਲੋ ਹੈ ਜਦੋਂ ਸੌਂ ਜਾਂਦੇ ਹਾਂ ਅਸੀਂ। ਨਿਮਿਤ ਪਰਲੋ ਜਦੋਂ ਪਰਾਲਬਧ ਪੂਰੀ ਹੋ ਜਾਂਦੀ ਹੈ ਉਦੋਂ ਸਰੀਰ ਛੱਡ ਜਾਈਦਾ, ਇਹਦਾ ਨਾਮ ਨਿਮਿਤ ਪਰਲੋ ਹੈ। ਅਤੇ ਇਸੇ ਪ੍ਰਕਾਰ ਪ੍ਰਕਿਰਤਕ ਪੜਨੋ ਉਹ ਹੈ ਜਦੋਂ ਬ੍ਰਹਮਾ ਜੀ ਦਾ ਦਿਨ ਗੁਜਰ ਜਾਂਦਾ, ਬ੍ਰਹਮਾ ਸੌਂ ਜਾਂਦਾ ਰਾਤ ਨੂੰ, ਉਸ ਵੇਲੇ ਕਦੇ ਪਾਣੀ ਦੀ ਪੜਨੋ, ਕਦੇ ਅਗਨੀ ਦੀ ਪੜਨੋ, ਇਹ ਤੱਤਾਂ ਦੀ ਪੜਨੋ ਜਿਹੜੀ ਹੁੰਦੀ ਰਹਿਣੀ ਹੈ। ਬ੍ਰਹਮਾ ਜੀ ਦਿਨ ਰਾਤ ਦੀ ਜਿਹੜੀ ਪੜਨੋ ਹੈ, ਦਿਨ ਚੜ੍ਹੇ ਤੋਂ ਫੇਰ ਜਗਤ ਨੂੰ ਰਚਣ ਲੱਗ ਜਾਂਦਾ, ਜੋ ਸੌਂ ਜਾਂਦਾ ਫੇਰ ਪੜਨੋ ਹੋ ਜਾਂਦੀ ਹੈ। ਇਹ ਪ੍ਰਕਿਰਤਕ ਪੜਨੋ ਕਹਾਉਂਦੀ ਹੈ, ਪ੍ਰਕਿਰਤੀ ਦੇ ਵਿੱਚ ਪੜਨੋ ਹੈ ਬ੍ਰਹਮਾ ਦੇ ਦਿਨ ਰਾਤ ਦੇ ਅਸਾਵ ਦੇ ਨਾਲ। ਅਤੇ ਇੱਕ ਹੈ ਮਹਾਂਪਰਲੋ, ਮਹਾਂਪਰਲੋ ਜਦੋਂ ਬ੍ਰਹਮਾ ਜੀ ਦੀ, ਵਿਸ਼ਨੂੰ ਜੀ ਦੀ, ਸ਼ਿਵ ਜੀ ਦੀ ਤਿੰਨੇ ਹਾਂ ਦੀਆਂ ਉਮਰਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਵੇਲੇ ਅੰਤਰਜਾਮੀ ਇਹ ਸਾਰੀ ਰਚਨਾ ਦੇ ਤਾਈਂ ਜਿਵੇਂ ਕੋਈ ਮਦਾਰੀ ਆਪਦੇ ਸਾਰਿਆਂ ਚੀਜ਼ਾਂ ਨੂੰ ਝੋਲੀ 'ਚ ਪਾ ਲਵੇ, ਐਂ ਆਪਦੀ ਇੱਛਾ ਰੂਪੀ ਝੋਲੀ 'ਚ ਪਾ ਕੇ ਸਾਰੇ ਜਗਤ ਦੀ ਪੜਨੋ ਕਰ ਲੈਂਦਾ, ਉਦੋਂ ਇੱਕੋ ਇੱਕ ਆਪ ਰਹਿ ਜਾਂਦਾ, ਉਹਦਾ ਨਾਮ ਮਹਾਂਪਰਲੋ ਹੈ। ਉਦੋਂ ਕੋਈ ਰਚਨਾ ਨਹੀਂ ਹੁੰਦੀ ਉਸ ਇੱਕ ਤੋਂ ਬਗੈਰ, ਜਿਸ ਵੇਲੇ ਨਾ ਪੰਜ ਤੱਤ ਹੁੰਦੇ ਹੈ, ਨਾ ਸੂਖਮ ਤੱਤ ਹੁੰਦੇ ਹੈ, ਨਾ ਬ੍ਰਹਮਾ ਵਿਸ਼ਨੂੰ ਮਹੇਸ਼, ਨਾ ਕੋਈ ਕੋਈ ਰਚਨਾ ਨਹੀਂ ਹੁੰਦੀ, ਉਹ ਮਹਾਂਪਰਲੋ ਹੁੰਦੀ ਹੈ। ਇੱਕ ਹੈ ਗਿਆਨ ਪਰਲੋ, ਬ੍ਰਹਮ ਗਿਆਨ ਕਰਕੇ ਜਿੰਨਾ ਗਿਆਨ ਜਨ ਸਾਰਾ ਵਿਦਿਆ ਕਰਕੇ ਸੰਸਾਰ ਬਣਿਆ ਹੋਇਆ ਹੈ, ਇਹ ਸਾਰੀ ਬ੍ਰਹਮ ਗਿਆਨ ਕਰਕੇ ਦੀ ਪਰਲੋ ਹੋ ਜਾਣੀ, ਕੇਵਲ ਇੱਕੋ ਦ੍ਵੈਤ ਰੂਪ ਨੂੰ ਵੇਖ ਲੈਣਾ, ਇਹ ਸਾਰੇ ਪ੍ਰਕਾਰ ਦੀ ਪਰਲੋ ਇਹਦੇ ਵਿੱਚ ਕਥਨ ਕੀਤੀ ਹੈ ਸੱਚਪਦੀ ਵਿੱਚ। ਅਤੇ ਇਸ ਵਿੱਚ ਸੱਚੇ ਪਾਤਸ਼ਾਹ ਜੀ ਇਸੇ ਪ੍ਰਕਾਰ ਇਹਦੇ ਚ ਮਹਾਂਪਰਲੋ ਦਾ ਕਥਨ ਆਵੇਗਾ, ਗਿਆਨ ਪਰਲੋ ਤੇ ਮਹਾਂਪਰਲੋ, ਨਿਤ ਪਰਲੋ, ਨਿਮਿਤ ਪਰਲੋ, ਪ੍ਰਕਿਰਤ ਪਰਲੋ, ਇਹ ਸਾਰਿਆਂ ਦੇ ਵਿਚਾਰ ਅੱਗੇ ਅਰਜਨ ਕੀਤੀ ਹੈ। ਹੁਣ ਅੱਗੇ ਸੁਣਨਾ ਕਰੋ।
ਜਬ ਆਕਾਰ ਇਹੋ ਕਾਸ਼ ਨਾ
ਦ੍ਰਿਸ਼ਟੀਤਾ ਵਾਲੀ ਬਾਣੀ ਉਚਾਰਦੇ ਹਨ ਇਹ ਸੱਚੇ ਪਾਤਸ਼ਾਹ, ਉਦੋਂ ਆਕਾਰ ਤਾਂ ਕੋਈ ਰਹਿੰਦਾ ਹੀ ਹੋਣਾ। ਮਹਾਰਾਜ ਸਾਹਿਬ ਕਹਿੰਦੇ ਸਿੱਖ ਜਦੋਂ ਆਕਾਰ ਹੈ ਜਿੰਨਾ ਸਾਰਾ ਪਸਾਰਾ ਬਣਿਆ ਹੋਇਆ ਕੁਝ ਵੀ ਦਿਸਣ ਚ ਨਹੀਂ ਆਉਂਦਾ ਹੈ, ਉਦੋਂ ਕਿਹੜਾ ਆਕਾਰ ਕਹੀਏ ਕਿ ਬਣਿਆ ਹੋਇਆ ਹੈ।
ਪਾਪ
ਫਿਰ ਮਹਾਰਾਜ ਪਾਪ ਨੂੰ ਤਾਂ ਰਹਿੰਦੇ ਹੋਣੇ ਹੈ, ਇਹ ਪਾਪ ਨੂੰ ਜੰਮਣ ਮਰਨ ਦਾ ਬੀਜ ਹੈ। ਸੋ ਆਪ ਦੱਸੋ, ਹਜ਼ੂਰ ਕਹਿੰਦੇ ਹਨ
ਪਾਪ ਪੁੰਨ ਤਬ ਕਹਿਤੇ ਹੋ
ਤਾ, ਗੁਰਮੁਖ ਜਿਸ ਵਕਤ ਇਹ ਸਾਰਾ ਆਕਾਰ ਆਕਾਰਾਂ ਕਰਕੇ ਪਾਪ ਹੁੰਦਾ ਹੈ, ਪੁੰਨ ਹੁੰਦਾ ਹੈ, ਮਿਸ਼ਰਤ ਕੰਮ ਹੁੰਦੇ ਹੈ, ਅੱਧਾ ਪਾਪ ਅੱਧਾ ਪੁੰਨ, ਉਸ ਵੇਲੇ ਜਦੋਂ ਆਕਾਰ ਹੀ ਨਹੀਂ ਸੀ ਦਿਸਣ ਚ ਆ ਰਿਹਾ ऐसी ज्ञान की पढ़लो हुई जब महापढ़लो कर ली करतार ने उदो पाप ते पुन्ने किदे पासो हो सकने सी शरीर करके ही होने सी ना जो शरीर है ही नहीं सी कोई ज्ञान महापढ़लो विच उदो पाप पुन दा जिहड़ा मसला है वेदा शास्त्रा द्वारा अते करन वाले जिया दा सुभाव है जिहड़ा ਇਹ ਕਿੱਥੇ ਹੋ ਸਕਣਾ ਸੀ ਨਹੀਂ ਹੁੰਦਾ ਸੀ
ਜਬ ਧਾਰੀ ਆਪਨ ਸੁਨ ਸਮਾ
ਜਦੋਂ ਅੰਤਰਜਾਮੀ ਅਕਾਲ ਪੁਰਖ ਨੇ ਉਦੋਂ ਮਹਾਰਾਜ ਬੈਰ ਵਿਰੋਧ ਤਾਂ ਹੋਣੇ ਹਜੂਰ ਕਹਿੰਦੇ ਜਦੋਂ ਆਪ ਪਰਮੇਸ਼ੁਰ ਸੁਨ ਜੋ ਹੋਰ ਰੂਪ ਬ੍ਰਹਮ ਹੈ ਉਸ ਨੂੰ ਸਰਗੁਣ ਸਰੂਪ ਤੋਂ ਆਪਣੇ ਨਿਰਗੁਣ ਸਰੂਪ ਚ ਸਮਾਧੀ ਧਾਰ ਕੇ ਏਕਤਾ ਪਾਈ ਲੀਨ ਹੋਇਆ
ਤਬ ਬੈਰ ਵਿਰੋਧ ਕਿਸ ਸੰਗ ਕੁਮਾਰ
ਉਸ ਵੇਲੇ ਜਿਹੜਾ ਕਿਸੇ ਨਾਲ ਪੁਰਾਣਾ ਬੈਰ ਜਿਵੇਂ ਬਿੱਲੀਆਂ ਤੇ ਚੂਹਿਆਂ ਦਾ ਕਸਾਈਆਂ ਤੇ ਬੱਕਰਿਆਂ ਦਾ ਇਹ ਬੈਰ ਤੇ ਵਿਰੋਧ ਨਵਾਂ ਝਗੜਾ ਕੋਈ ਟੰਟਾ ਫਸਾਦ ਛੇੜ ਲੈਣਾ ਕੁਲਾਂ ਦੇ ਬੈਰ ਤੇ ਵਿਰੋਧ ਆਪੋ ਵਿੱਚ ਹੀ ਕਿਸੇ ਪ੍ਰਕਾਰ ਦਾ ਝਗੜਾ ਭਰਾਵਾਂ ਦਾ ਉਦੋਂ ਬੈਰ ਕਰਨਾ ਤੇ ਵਿਰੋਧ ਕੋਈ ਨਵਾਂ ਝਗੜਾ ਪਾ ਲੈਣਾ ਇਹ ਕਿਸ ਦੇ ਨਾਲ ਕੋਈ ਕਮਾਉਂਦਾ ਸੀ ਜਦੋਂ ਕਮਾਉਣ ਵਾਲੇ ਹੈ ਨਹੀਂ ਸੀ ਕੋਈ
ਜਦ ਇਸ ਕਾ ਵਰਨ ਚਿਹਨ ਨਾ ਜਾਪਤ
ਮਹਾਰਾਜ ਹੰਡ ਸੋਗ ਤਾਂ ਉਦੋਂ ਰਹਿੰਦੇ ਹੋਣੇ ਹਨ ਜਿਵੇਂ ਹੁਣ ਚਿੰਬੜਦੇ ਹੈ ਹਜੂਰ ਫਰਮਾਉਂਦੇ ਹਨ
ਜਦ ਇਸ ਕਾ ਵਰਨ ਚਿਹਨ ਨਾ ਜਾਪਤ
ਜਦੋਂ ਭਾਈ ਇਸ ਜੀਵ ਦਾ ਕੋਈ ਵਰਨ ਨਾ ਖੱਤਰੀ ਨਾ ਬ੍ਰਾਹਮਣ ਨਾ ਸੂਦ ਨਾ ਵੈਸ ਨਾ ਚਿੰਨ ਕੰਠੀ ਮਾਲਾ ਰੁਦਰਾਖੀ ਆਦਿਕ ਕੋਈ ਚਿੰਨ ਭਿਰਗੂ ਪਾਦ ਆਦਿਕ ਨਹੀਂ ਜਾਣਿਆ ਜਾਂਦਾ ਸੀ
ਤਬ ਹਰਖ ਸੋਗ ਕਹੋ ਕਿਸਹਿ ਬੇਆਪਤ
ਉਦੋਂ ਦੱਸੋ ਕਿਹਨੂੰ ਹਰਖ ਖੁਸ਼ੀ ਹੋਣੀ ਸੀ ਕਿਹਨੂੰ ਸੋਗ ਹੋਣਾ ਸੀ ਹਰਖ ਸੋਗ ਦੋਹਾਂ ਤੇ ਮੁਕਤ ਹੈ ਉਹ ਕਿਹਨੂੰ ਵਿਆਪਣਾ ਸੀ ਨਹੀਂ ਲੱਗਦਾ ਕਿਸੇ ਦੇ ਤਾਈ
ਜਬ
ਜੋ ਕੋਈ ਸ੍ਰੇਸ਼ਟ ਬਜ਼ੁਰਗ ਚੜ੍ਹਾਈ ਕਰੇ ਉਹਨੂੰ ਇੱਕੀ ਅਸ਼ਵੀ ਇੱਕੀਵੀਂ ਅਸ਼ਪਤੀ ਦਾ ਪਾਠ ਹੋ ਸਕੇ ਉਹਦੇ ਸਾਹਾਂ ਦੇ ਹੁੰਦੇ ਆਉਂਦਿਆਂ ਇਹ ਜ਼ਰੂਰ ਸੁਣਾਉਣਾ ਚਾਹੀਦਾ ਹੈ ਉਹਦੀ ਸੁਰਤ ਵਾਹਿਗੁਰੂ ਵਿੱਚ ਲੱਗ ਜਾਵੇ ਅਤੇ ਜੇ ਕੋਈ ਪ੍ਰਾਣੀ ਬਾਹਲਾ ਉਪਦਰਵ ਕਰਨ ਵਾਲਾ ਹੋਵੇ ਉਹਦਾ ਅੰਤ ਦਾ ਸਮਾਂ ਆ ਜਾਵੇ ਤਾਂ ਦੂਜੀ ਅਸ਼ਟਪਦੀ ਦਾ ਪਾਠ ਜ਼ਰੂਰ ਉਹਨੂੰ ਸੁਣਾ ਦੇਣਾ ਚਾਹੀਦਾ ਹੈ ਸੋ ਇਸੇ ਪ੍ਰਕਾਰ ਨੂੰ ਤਾਂ ਸਾਰੀ ਬਾਣੀ ਦਾ ਪਾਠ ਕੋਲੇ ਉਸ ਪ੍ਰਾਣੀ ਦੇ ਹੋਵੇ ਜਿਹਦਾ ਸਰੀਰ ਛੁੱਟਦਾ ਹੋਵੇ ਅਤੇ ਘੱਟ ਤੋਂ ਘੱਟ ਜਿੰਨਾ ਚਿਰ ਬਾਣੀ ਪੂਰੀ ਨਾ ਹੋਵੇ ਜੇ ਚੜ੍ਹਾਈ ਵਿਚਾਲੋਂ ਕਰ ਵੀ ਜਾਵੇ ਬਾਣੀ ਸੰਪੂਰਨ ਕਰਨੀ ਚਾਹੀਦੀ ਵਿੱਚ ਨਹੀਂ ਛੱਡਣੀ ਹਾਂਜੀ
ਜਬ ਆਪਨ ਆਪ ਆਪ ਪਾਰ ਬ੍ਰਹਮ ਜਬ ਇਸ ਕਾ ਵਰਨ ਚਿਹਨ ਨਾ ਜਾਪ
ਜਦੋਂ ਭਾਈ ਇਹਦਾ ਵਰਨ ਖੱਤਰੀ ਬ੍ਰਾਹਮਣ ਚਿਹਨ ਕੰਠੀ ਮਾਲਾ ਕੋਈ ਵੀ ਨਹੀਂ ਸੀ ਜਾਣੀ ਦਾ
ਤਬ ਹਰਖ ਸੋਗ ਕਹੋ ਕਿਸਹਿ ਬਿਆਸੋ
ਫਿਰ ਕਿਸੇ ਪਦਾਰਥ ਦੇ ਮਿਲਣੇ ਕਰਕੇ ਖੁਸ਼ੀ ਪਿਛੇ ਦੇ ਵਿਛੜਨੇ ਕਰਕੇ ਸੋਗ ਕਹੋ ਤਾਂ ਕਿਹਨੂੰ ਇਹ ਵਿਆਪਦਾ ਲੱਗਦਾ ਸੀ ਨਹੀਂ ਸੀ ਲੱਗਦਾ
ਜਬ ਆਪਨ ਆਪ ਆਪ ਪਾਰ ਬ੍ਰਹਮ
ਉਦੋਂ ਮਾਰਾ ਮੋਹ ਤਾਂ ਹੋਣਾ ਹੈ ਭਰਮ ਤਾਂ ਹੋਣਾ ਹੈ ਸਾਹਿਬ ਕਹਿੰਦੇ ਜਦੋਂ ਭਾਈ ਆਪਣਾ ਆਪ ਰੂਪ ਹੀ ਪਾਰ ਬ੍ਰਹਮ ਪਰਮੇਸ਼ੁਰ ਜੀਵ ਇਸ ਦੇ ਭੇਦ ਤੋਂ ਰਹਿਤ ਸ਼ੁੱਧ ਸਰੂਪ ਆਪ ਹੀ ਹੈ ਪਾਪਾ ਪੁੰਨਾ ਤੋਂ ਪਾਰ ਬ੍ਰਹਮ
ਤਬ ਮੋਹ ਕਹਾ ਕਿਸ ਹੋਵਤ ਭਰਮ
ਉਦੋਂ ਕਿਹਨੂੰ ਮੋਹ ਹੋਣਾ ਸੀ ਕਿਹਨੂੰ ਸਰੂਪ ਦਾ ਭਰਮ ਪੈਣਾ ਸੀ ਇਹ ਸਾਰੇ ਸੰਸਾਰ ਬਣੇ ਤੋਂ ਸਾਰੀਆਂ ਚੀਜ਼ਾਂ ਕਹੀਆਂ ਜਾ ਸਕਦੀਆਂ ਹਨ
ਆਪਨ ਖੇਲ ਆਪ ਵਰਤੀਜਾ
ਉਸ ਪਰਮੇਸ਼ੁਰ ਦਾ ਇਹ ਸੰਸਾਰ ਆਪ ਦਾ ਖੇਲ ਹੈ ਕੀ ਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਆਪ ਦਾ ਉਸਦਾ ਖੇਲ ਹੈ ਆਪ ਹੀ ਵਰਤੀਜਾ ਵਰਤਾਉਣਾ ਕੀਤਾ ਹੈ
ਨਾਨਕ ਕਰਨ ਹਾਰ ਨਾ ਦੂਜਾ
ਇਸਦੇ ਪੜ੍ਹਨੋਂ ਕਰਨ ਵਾਲਾ ਵੀ ਸਤਿਗੁਰੂ ਜੀ ਕਹਿੰਦੇ ਕੋਈ ਦੂਸਰਾ ਨਹੀਂ ਸਾਰਿਆਂ ਨੂੰ ਲੈ ਕਰਨ ਵਾਲਾ ਵੀ ਆਪ ਹੀ ਹੈ
ਜਬ ਹੋਵਤ ਪ੍ਰਭ ਕੇਵਲ ਧਨੀ
ਜੇ ਮਾਰਾ ਬੰਧਨ ਮੁਕਤ ਤਾਂ ਉਦੋਂ ਕਹੀ ਦੇ ਹੋਣਗੇ ਸਾਹਿਬ ਕਹਿੰਦੇ ਜਦੋਂ ਭਾਈ ਕੋਈ ਪ੍ਰਭੂ ਕੇਵਲ ਇੱਕੋ ਇੱਕ ਧਨੀ ਮਾਲਕ ਪਰਮੇਸ਼ੁਰ ਹੀ ਹੋਵਤ ਹੁੰਦਾ ਆਇਆ ਹੈ ਹੋਣੇ ਅੰਦਰ ਹੈ
ਤਬ ਬੰਧ ਮੁਕਤ ਕਹੋ ਕਿਸ ਕਹੋ
ਉਦੋਂ ਕਿਹਨੂੰ ਪਾਪਾਂ ਕਰਕੇ ਬੰਧਨ ਕਹੀਏ ਕਿਹਨੂੰ ਗਿਆਨ ਕਰਕੇ ਮੁਕਤ ਕਹੀਏ ਦੱਸੋ ਕਿਹਨੂੰ ਗਿਣ ਕੇ ਵਿਚਾਰ ਕੇ ਦੱਸੀਏ ਨਹੀਂ ਕਹੀ ਜਾਂਦੀ
ਜਬ ਇੱਕ ਹੈ ਹਰ ਅਗਮ ਅਪਾਰ
ਜਦੋਂ ਇੱਕੋ ਹੀ ਭਾਈ ਹਰੀ ਮਨ ਦੀ ਗਮਤਾ ਤੋਂ ਪਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ
ਤਬ ਨਰਕ ਸੁਰਗ ਕਹੋ ਕੌਣ ਅਵਤਾਰ
ਮੰਦ ਕਰਮ ਹੀ ਨਹੀਂ ਕਰਦਾ ਤਾਂ ਨਰਕ ਵਿੱਚ ਕਿਸ ਨੂੰ ਉਤਰਨਾ ਹੈ ਜਦੋਂ ਸਕਾਮ ਕਰਮ ਨਹੀਂ ਕਰਦਾ ਸਵਰਗ ਆਦਿਕਾਂ ਦੀ ਪ੍ਰਾਪਤੀ ਕੀ ਹੋਣੀ ਕਹੋ ਕਿਹਨਾਂ ਦਾ ਇੱਥੇ ਅਵਤਾਰ ਜਨਮ ਹੋਵੇਗਾ ਨਹੀਂ ਉਤਰਦੇ
ਜਬ ਨਿਰਗੁਣ ਪ੍ਰਭ ਸਹਿਜ ਸੁਭਾਅ
ਮਹਾਰਾਜ ਜੀ ਸ਼ਿਵ ਸੰਗਤ ਤਾਂ ਉਦੋਂ ਹੋਣੀ ਹੈ ਮਹਾਰਾਜ ਕਹਿੰਦੇ ਭਾਈ ਜੇ ਉਹ ਨਿਰਗੁਣ ਪ੍ਰਭੂ ਸਹਿਜੇ ਆਪਣੇ ਸੁਭਾਜ ਪ੍ਰਕਾਸ਼ਵਾਨ ਹੈ
ਤਬ ਸ਼ਿਵ ਸੰਗਤ ਕਹੋ ਕਿਤ ਠਾ
ਉੱਥੇ ਸ਼ਿਵ ਜੀ ਤੇ शिव जी की पूजा ते शक्ति पार्वती की पूजा कहो का किस थां होनी सी, उथे ना शिव जी पैदा होया ना शक्ति हुई है, ते उहदी पूजा किहड़े थां होनी सी, किहड़ी जगह रहना सी। शिव सतो गुण शक्त तमो गुण विचारों उपलखते लैणा, रजोगुण सतोगुण आदिक दसो केड़े थां रहने सी। ये तिने गुण भी है नहीं सी जो निराकार स्वरूप अपना आप रूप है। तब सिर्फ शक्त कहो, उस वेले शिव पुरख ते शक्त प्रकृति, पुरख ते प्रकृति कहोगा केड़ी जगह रहने सी, ये भी नहीं सन उस वक्त। शिव शिवजी अते शक्ति पार्वती आदिक जेड़ा द्वंदवाद है स्त्री पुरख का, ए भी कहो किथे रहना सी किस जगह च। शंभू गुण ते सरूप आदिक भी
जब आप है आप अपनी जोत धरै,
जदों आपे परमेश्वर आप अपनी जोत ही आप दे प्रकाश नूं आप ही धारण कर रहा, स्वय प्रकाश दे सहत है हो, स्वयं प्रकाश स्वरूप है।
तब कवन निडर कवन कद डरै,
दसो निडर की नूं कहांगे ते कौन किसे दे पासों डरदा कहांगे, ना कोई डरदा ना कोई निडर कहना बनदा है, ये द्वंदवाद है ही नहीं उस विच।
आपन चलत आप करना,
अपने चरित्रे कौतुक है, आप ही करन वाला है परमेश्वर।
नानक ठाकुर अगम अपार,
कहने ठाकुर परमेश्वर मन की गमता तो परे है, प्रकृति दे पारावार तो रहत है।
अवनाशी सुख आपन आसन,
ये नाश तो रह जेड़ा सुख है, अपने आप दे स्वरूप विच आसन स्थित सी परमेश्वर, अपने आप दे विच स्वय अधिष्ठान स्वरूप होके स्थित सी, जदों उथे अविनाशी नाश तो दर सुख आनंद रूप है, वो अपने आप विच ही स्थित है, ते आपन आसन उसे आपने स्वरूप जी आसा आदि कोई नहीं है, ना आसन भोजन आदिका की किसी प्रकार की जरूरत है, अपने आप विच आप ही आसन स्थित है।
तह जन्म मरण कहो कहां बिना सुनो,
उथे महाराज जमन मरण का मसला होवेगा, महाराज कहते उथे जन्मना ते मरना ते कहो ता किसका, बिनाशन बिना आसन तो होना, बिना भोजन तो आसा तो रहत होना, मनास भाव नू जिवें जन्म धार के बालक अवस्था बिनाश हो जाती है, बालक दे अगे जुआ अवस्था किशोर अवस्था प्रौढ़िया अवस्था बिरध अवस्था मौत आदिक, ये जरा जन्म दे विच पै के गर्भ दे विचों निकलना है, फिर बालक अवस्था का बिनाश हो जाना है, फिर किशोर अवस्था का, फिर जुआ अवस्था का, फिर घर की जवानी का, ये जरा बनासन तब्दीली होनी है, ये कहो का किसनू है, नहीं हुंदी किसे प्रकार।
जब पूर्ण करता प्रभ सो,
जब पूर्ण सर्व का करता पुरख आप ही सो प्रभु अपने सोए शोभा दे संयुक्त है,
तब जम की त्रास कहो किस हो,
उथे जमा का डर भी रहिंदा हो, महाराज कहते फिर जमा की डरी किसे प्रकार की कहो तो किसनू होनी सी।
जब अवगत अगोचर प्रभ एका,
साब किताब करने वाले होंगे हजूर कहते हैं, जब अवगत व्यक्ति तो रहत परमेश्वर, अवगत प्राप्त रूप अवगत आप विशेष करके गत ज्ञान स्वरूप जो है, अगोचर इंद्रिया दे विषय है जो इको एक प्रभु समर्थ है।
तब चित्र गुप्त किस पूछत लेखा,
चित्र गुप्त घड़े ही नहीं सी, जेड़ा अंदर चित्र दे अंदर चित्री जांदा गुप्त अंदर संकल्पा नू, ऐसा चित्र गुप्त जेड़े किसदा लेखा पूछदे सन, कोई पूछण वाला नहीं सी।
जब नाथ निरंजन अगोचर अगाधे,
पातशाह जी बंधन तो होंगे, बंधना जी बज जाते होंगे, हजूर फरमाते हैं,
जब नाथ निरंजन अगोचर अगाधे,
जो भाई नाथ स्वामी परमेश्वर निरंजन माया रूपी कारख तो रहत है, माया रूपी सुरमे तो अगोचर इंद्रिया दे विशेष रूप है, शब्द स्पर्श रूप रसगंध है विशा नहीं, अगाधे डूंगा स्वरूप है, होछा बुना नहीं, जिस विच ओ पताला भी लखा पताला दा भी पताल रूप है।
तब कौन छुटे कौन बंधन बाधे,
उस वेले कौन छुटदे सन ते कौन बंधना च बाधे सी, जदों हई अद्वैत आपे आप, ना ओहदे च बंधन है ते ना किसे दा छुटना है।
आपन आप ही अचरजा,
अपना आप रूप जीवी स्वरूप धारण वाला भी आप ही है, आप ही निर्गुण स्वरूप जो है, सारे दा आत्मा अचरज बसमाद रूप है, ਆਪਣਾ ਆਪ ਰੂਪ ਪਿੱਛੇ ਸੀ, ਆਪਣਾ ਆਪ ਰੂਪ ਹੁਣ ਹੈ, ਆਪਣਾ ਆਪ ਰੂਪ ਅੱਗੇ ਨੂੰ ਵੀ ਅਸਚਰਜ ਰੂਪ ਹੋਵੇਗਾ, ਬਸਮਾਦ ਰੂਪ।
ਨਾਨਕ ਆਪਣ ਰੂਪ ਆਪ ਹੀ ਉਪਰ ਜਾ,
ਆਪਦੇ ਰੂਪ ਵਿਚੋਂ ਆਪ ਹੀ ਸ੍ਰਿਸ਼ਟੀ ਦੀ ਪੜਲੋ ਨੂੰ ਪੈਦਾ ਕੀਤਾ ਸੱਚੇ ਪਾਤਸ਼ਾਹ ਨੇ, ਮਹਾਂਪਲੋ ਦੇ ਤਾਈ ਵੀ ਉਤਪੰਨ ਕਰਨ ਵਾਲਾ ਆਪ ਹੀ ਸੀ ਉੱਥੇ, ਹੋਰ ਕੌਣ ਸੀ ਜਿਹਨੇ ਹੁਣ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹੜਾ ਹੁਣ ਆਪ ਪਾਲਣਾ ਕਰ ਰਿਹਾ, ਓਹੋ ਹੀ ਪਈ ਪਰਲੋ ਦੇ ਸਮੇਂ ਨੂੰ ਵੀ ਆਪ ਹੀ ਉਪਰਜਨ ਕਰਦਾ ਹੈ, ਉਤਪੰਨ ਕਰਦਾ ਹੈ।
ਜਹ ਨਿਰਮਲ ਪੁਰਖ ਪੁਰਖ ਪਤ ਹੋਤਾ,
ਉੱਥੇ ਮੈਲ ਵਾਲੇ ਤੇ ਨਿਰਮਲ ਹੋਣਗੇ, ਮੈਲ ਧੋਣ ਵਾਲੇ ਹਜੂਰ ਫਰਮਾਉਂਦੇ ਹਨ।
ਜਹ ਨਿਰਮਲ ਪੁਰਖ ਪੁਰਖ ਪਤ ਹੋਤਾ,
ਜਿੱਥੇ ਭਾਈ ਨਿਰਮਲ ਜੋ ਉਜਲ ਹੈ ਪਾਪਾਂ ਦੀ ਮੈਲ ਤੋਂ ਰਹਿਤ, ਪੁਰਖ ਜਿਤਨੇ ਹਨ ਜੀਵ, ਇਹਨਾਂ ਪੁਰਖਾਂ ਦਾ ਪਦ ਈਸ਼ਵਰ ਆਦਿਕ, ਇਹ ਨਾਮ ਭਾਵੇਂ ਮਾਇਆ ਸਬਲ ਦੁਆਰਾ ਕਹਿ ਰਹੇ ਹੈ ਪਰ ਸੁਧ ਦੇ ਜਨਾਇਕ ਹਨ ਸਾਰੇ ਨਾਮ। ਜਿੱਥੇ ਨਿਰਮਲ ਉਜਲ ਤੋਂ ਉਜਲ ਪੂਰਨ ਪਰਮੇਸ਼ਰ ਪੁਰਖਾਂ ਦਾ ਪਤੀ ਆਪ ਹੀ ਹੁੰਦਾ ਹੈ,
ਤਹ ਬਿਨ ਮੈਲ ਕਹੋ ਕਿਆ ਧੋਤਾ,
ਉੱਥੇ ਮੈਲ ਤੋਂ ਬਿਨਾ ਨਿਰਮਲ ਕੌਣ ਹੈ ਤੇ ਕਹੋ ਕੌਣ ਮੈਲ ਨੂੰ ਧੋਣ ਵਾਲਾ ਹੈ।
ਜੈ ਨਿਰੰਜਨ ਨਿਰੰਕਾਰ ਨਿਰਬਾਨ,
ਨਿਰੰਜਨ ਸੁਧ ਮਾਇਆ ਕਾਠ ਤੋਂ ਰਹਿਤ, ਨਿਰੰਕਾਰ ਮੈਕੀ ਅਕਾਰਾਂ ਤੋਂ ਰਹਿਤ, ਤ੍ਰਿਗੁਣ ਅਤੀਤ ਨਿਰਵਾਣ ਬੰਧਨਾਂ ਤੋਂ ਰਹਿਤ ਬ੍ਰਹਮ ਹੈ।
ਤਹ ਕੌਣ ਕੋ ਮਾਨ ਕੌਣ ਅਭਿਮਾਨ,
ਉੱਥੇ ਭਾਈ ਕਿਹਦਾ ਮਾਣ ਸਤਿਕਾਰ ਕਰਨਾ ਹੈ ਤੇ ਕਿਹਨੂੰ ਹੰਕਾਰ ਕਰਨਾ ਹੈ ਵੀ ਮੇਰਾ ਇੰਨੇ ਗੁਣ ਹੈ, ਮੇਰੇ ਚ ਇੰਨੀ ਵਡਿਆਈ ਹੈ, ਨਾ ਹਿਰਦੇ ਚ ਹੰਕਾਰ ਪੁਣਾ ਹੈ ਉੱਥੇ, ਨਾ ਮਾਣ ਸਤਿਕਾਰ ਦੀ ਭੁੱਖ ਹੈ ਉੱਥੇ।
ਜਹਿ ਸਰੂਪ ਕੇਵਲ ਜਗਦੀਸ਼,
ਮਾਨ ਤੇ ਅਮਾਨ ਦੇ ਅਰਥ ਚ ਮੁਕਾਬਲੇ ਚ ਅਪਮਾਨ ਦਾ ਅਰਥ ਵੀ ਕਰ ਲੈਣਾ, ਅਮਾਨ ਅਪਮਾਨ ਕਿਸੇ ਦੀ ਨਿਰਾਦਰੀ ਕਰਨੀ ਆਪਣੇ ਮਾਨ ਹੰਕਾਰ ਵਿੱਚ, ਕਿਸੇ ਦੀ ਨਿਰਾਦਰੀ ਕਰਨੀ ਕਿਸੇ ਦਾ ਮਾਣ ਕਰਨਾ, ਇਹ ਦੋਵੇਂ ਨੀ ਉਸ ਜਗ੍ਹਾ ਚ ਹੈ।
ਜਹ ਸਰੂਪ ਕੇਵਲ ਜਗਦੀਸ਼,
ਜਿੱਥੇ ਕੇਵਲ ਇੱਕੋ ਇੱਕ ਜਗਦੀਸ਼ ਪਰਮੇਸ਼ਰ ਦਾ ਸਰੂਪ ਹੈ।
ਛਲ ਛਿਦਰ ਲਗਤ ਕਹੋ ਕੀ,
ਉੱਥੇ ਮਹਾਰਾਜ ਛਲ ਤੇ ਦੋਸ਼ ਤਾਂ ਹੋਣੇ ਹੈ, ਮਹਾਰਾਜ ਕਹਿੰਦੇ ਉੱਥੇ ਛਲ ਕਿਸੇ ਨੇ ਕਰਨਾ ਕੀ ਸੀ ਤੇ ਛਿਦਰ ਦੋਸ਼ ਕਿਸੇ ਚ ਕੀ ਰੋਪਣੇ ਸੀ, ਕਹੋ ਤਾਂ ਕੀਸ ਕਿਸ ਦੇ ਤਾਂ ਛਲ ਛਿਦਰ ਲੱਗਦੇ ਹੈ, ਕੀਸ ਬਾਂਦਰ ਦੀ ਚੰਚਲਤਾ ਉੱਥੇ ਕੀਦੀ ਹੈ, ਕੀਸ ਇੱਥੇ ਕਿਸ ਦਾ ਅਰਥ ਕਰਨਾ।
ਜਹ ਜੋਤ ਸਰੂਪੀ ਜੋਤ ਸੰਗ ਸਮਾਵੇ,
ਜੋਤ ਸਰੂਪੀ ਸਵੈ ਪ੍ਰਕਾਸ਼ ਸਰੂਪ ਬ੍ਰਹਮ ਆਪਣੀ ਜੋਤ ਦੇ ਨਾਲ ਹੀ ਸਾਰੇ ਵਿਆਪਕ ਹੈ, ਸਮਾਇਆ ਹੋਇਆ ਹੈ, ਜਿੱਥੇ ਜੋਤੀ ਸਰੂਪ ਦੇ ਪਰਤਕ ਜੋਤਾਂ ਜਿੰਨੀਆਂ ਸਾਰੀਆਂ ਉਹ ਜਦੋਂਦ ਚੀਜ਼ ਮਿਲ ਕੇ ਸਮਾ ਜਾਂਦੀਆਂ ਹਨ।
ਤਹ ਕਿਸੇ ਹੈ ਭੂਖ ਕਵਨ ਤ੍ਰਿਪਤਾਵੇ,
ਉੱਥੇ ਕਿਸੇ ਨੂੰ ਕੀ ਆਸਾ ਕਿਸੇ ਪਦਾਰਥ ਦੀ ਭੁੱਖ ਹੈ ਤੇ ਕੌਣ ਕਿਸੇ ਨੂੰ ਤ੍ਰਿਪਤੀ ਕਰਨ ਵਾਲਾ ਹੈ, ਨਾ ਆਸਾ ਹੈ ਨਾ ਕੋਈ ਆਸਾ ਦੀ ਨਿਵਿਰਤੀ ਰੂਪ ਤ੍ਰਿਪਤੀ ਹੈ, ਨਾ ਪਦਾਰਥਾਂ ਦੀ ਭੁੱਖ ਹੈ ਅਤੇ ਨਾ ਤ੍ਰਿਪਤੀ ਹੈ ਉੱਥੇ,
ਕਰਨ ਕਰਾਵਨ
ਦੋਵੇਂ ਹੈ ਨੀ ਭੁੱਖ ਤੇ ਤ੍ਰਿਪਤੀ,
ਕਰਨ ਕਰਾਵਨ ਕਰਨ ਹਾਰ,
ਜਿੰਨੇ ਸਾਰੇ ਜਗ ਦੇ ਕਰਨ ਮੰਨੇ ਹੈ ਇਹਨਾਂ ਨੂੰ ਕਰਾਉਣ ਵਾਲਾ ਤੇ ਕਰਨ ਵਾਲਾ, ਕਰਨ ਤਿੰਨ ਗੁਣ ਆਦਿਕ, ਪੰਜ ਸੂਖਮ ਤੱਤ ਆਦਿਕ ਜਿਹੜੇ ਕਰਨ ਮੰਨੇ ਹੈ ਇਹਨਾਂ ਨੂੰ ਕਰਨ ਵਾਲਾ ਵੀ ਆਪ ਹੈ ਤੇ ਕਰਾਉਣ ਵਾਲਾ ਵੀ ਇਹਨਾਂ ਤੋਂ ਪ੍ਰੇਰ ਕੇ ਆਪ ਹੀ ਹੈ।
ਨਾਨਕ ਕਰਤੇ ਕਾ ਨਾਹੇ ਸੁਮਾਰ,
ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਉਸ ਕਰਤੇ ਪੁਰਖ ਦਾ ਸ਼ੁਮਾਰ ਗਿਣਤੀ ਨਹੀਂ ਕਿਸੇ ਪ੍ਰਕਾਰ ਦੀ ਕੋਈ ਕਰ ਸਕਦਾ।
ਜਬ ਆਪਣੀ ਸੋਭਾ ਆਪਣ ਸੰਗ ਬਣਾਈ,
ਜਦੋਂ ਆਪਦੀ ਸੋਭਾ ਜਿਹੜੀ ਵਡਿਆਈ ਹੈ ਆਪ ਦੇ ਸਾਥ ਹੀ ਸਵੈ ਮਹਿਮਾ ਦੇ ਸਹਿਤ ਆਪ ਹੀ ਬਣਾਈ ਹੋਈ ਹੈ।
ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ,
ਕਿਹਨੂੰ ਮਾਂ ਕਹੀਏ, ਨਾ ਤੁਸ ਬਾਪ ਨਾ ਮਾਏ, ਕਿਨ ਤੂੰ ਜਾਇਆ, ਕਿਹੜੀ ਉਹਦੀ ਮਾਂ ਕਹੀਏ, ਕਿਹੜਾ ਉਹਦਾ ਬਾਪੂ ਕਹੀਏ, ਕਿਹੜੇ ਉਹਦੇ ਮਿੱਤਰ ਕਹੀਏ, ਪੁੱਤਰ ਕੌਣ ਕਹੀਏ, ਭਰਾ ਕੌਣ ਕਹੀਏ, ਅਵਤਾਰਿਆਂ ਦੇ ਭਰਾ ਪੁੱਤਰ ਭਾਈ ਤਾਂ ਹਨਗੇ, ਉਸ ਨਿਰਗੁਣ ਸਰੂਪ ਦੇ ਅੰਦਰ ਮਾਤਾ ਬਾਪ ਆਦਿਕ ਮਿੱਤਰ ਤੇ ਪੁੱਤਰ ਭਾਈ ਕੋਈ ਕਹਿਣੇ ਨਹੀਂ ਬਣਦੇ ਹਨ।
ਜਹ ਸਰਬ ਕਲਾ ਆਪਹਿ ਪ੍ਰਵੀਨ,
ਸਾਰੀਆਂ ਸ਼ਕਤੀਆਂ ਕਰਕੇ ਆਪ ਹੀ ਪ੍ਰਵੀਨ ਚਤੁਰ ਅੰਤਰਯਾਮੀ ਹੈ।
ਤਹ ਵੇਦ ਕਦੇਵ ਕਹਾ ਕੂਚੀ,
ਉੱਥੇ ਦੱਸੋ ਚਾਰ ਵੇਦ ਜਿਹੜੇ ਹੈ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ, ਕਤੇ ਮੁਸਲਮਾਨਾਂ ਦੀਆਂ ਚਾਰ ਕਿਤਾਬਾਂ ਜਿਹੜੀਆਂ ਅੰਜੀਲ ਤੁਰੇਤ ਅਤੇ ਕੁਰਾਨ ਤੇ ਜੰਬੂਰ ਆਦਿਕ, ਇਹ ਦੱਸੋ ਕਿਤੇਬਾਂ ਉੱਥੇ ਕਿੱਥੇ ਰਹਿਣੀਆਂ ਤੇ ਕੌਣ ਆ ਉਹਨਾਂ ਨੂੰ ਚੀਨਣ ਜਾਣਨ ਵਾਲਾ।
ਜਦ ਆਪਣ ਆਪ ਆਪ ਉਰ ਧਾਰੈ,
ਜਦੋਂ ਆਪਣੇ ਆਪ ਤੋਂ ਆਪ ਹੀ ਆਪਣੇ ਹਿਰਦੇ ਦੇ ਅੰਦਰ अपने स्वरूप ਨੂੰ ਧਾਰਨ ਕੀਤਾ ਹੋਇਆ ਹੈ।
ਕਉ ਸਗਨ ਅਪ ਸਗਨ ਕਹਾ ਵਿਚਾਰ
ਉੱਤੇ ਕੋਈ ਜੀ ਆ ਬੜਾ ਸਗਨ ਹੋਇਆ ਇਸ ਨੂੰ ਆ ਤਾਂ ਅਪ ਸਗਨ ਹੋ ਗਿਆ ਕੁੱਤੇ ਨੇ ਕੰਨ ਫਿੜਕੇ ਹੈ ਸੋ ਉੱਥੇ ਕੋਈ ਸਗਨ ਹੋਣਾ ਅਤੇ ਅਪ ਸਗਨ ਹੋਣੇ ਕਹੋ ਤਾਂ ਕੋਈ ਵਿਚਾਰ ਹੁੰਦੀ ਹੈ ਜੋਤ ਸ੍ਰੀ ਵਿਦਿਆ ਦੀ ਵੀ ਉੱਥੇ ਵਿਚਾਰ ਨਹੀਂ ਹੈ।
ਜਹਿ ਆਪਣ ਊਚ ਆਪਣ ਆਪ ਨੇਰਾ
ਜਿੱਥੇ ਆਪਣਾ ਆਪ ਹੀ ਉੱਚਾ ਤਿੰਨਾਂ ਗੁਣਾਂ ਤੋਂ ਅਤੀਤ ਹੈ ਆਪਣਾ ਆਪ ਆਤਮਾ ਹੋਣੇ ਕਰਕੇ ਨੇੜਾ ਹੈ ਨੇੜਿਆ ਹੈ ਨਿਰਣਾ ਕੀਤਾ ਹੈ।
ਕੌਣ ਠਾਕੁਰ ਕੌਣ ਕਹੀਏ ਚੇਰਾ
ਕੌਣ ਠਾਕੁਰ ਸਵਾਮੀ ਈਸ਼ਰ ਕਹੀਏ ਕੌਣ ਚੇਰਾ ਜੀਵ ਕਹੀਏ ਜੀਵ ਤੇ ਇਸ ਦਾ ਭੇਦ ਨਹੀਂ ਕਹਿਣਾ ਬਣਦਾ ਹੈ।
ਬਿਸਮਨ ਬਿਸਮ ਰਹੇ ਬਿਸਮਾਦ
ਇੱਦਾਂ ਜਿਨ੍ਹਾਂ ਨੇ ਵਿਸ਼ਿਆਂ ਦੇ ਮਨ ਦਿਆਂ ਨੂੰ ਰੋਕਿਆ ਹੈ ਬਿਸਮ ਨਾਸ਼ ਸ਼ਮਨ ਕੀਤਾ ਵਿਸ਼ੇਸ਼ ਕਰਕੇ ਨਾਸ ਕੀਤਾ ਹੈ ਉਹ ਰਹੇ ਬਿਸਮਾਦ ਅਸਚਰਜੀ ਰੂਪ ਹੀ ਹੋ ਰਹੇ ਹੈ ਅਸਚਰਜੀ ਰੂਪ ਨੂੰ ਪਾ ਕੇ ਅਸਚਰਜੀ ਰੂਪ ਹੋ ਰਹੇ ਹੈ ਉਹ ਬਿਸਮਨ ਅਸਚਰਜੀ ਰੂਪ ਜੋ ਪਰਮੇਸ਼ਰ ਅਸਚਰਜ ਤੋਂ ਅਸਚਰਜ ਹੈ ਆਪਣੇ ਬਿਸਮਾਦ ਅਸਚਰਜ ਸਰੂਪ ਵਿੱਚ ਇਸਤਰੀ ਹੋ ਰਿਹਾ ਹੈ।
ਨਾਨਕ ਆਪਣੀ ਗਤ ਜਨ ਹੋ ਆਪ
ਹਜ਼ੂਰ ਕਹਿੰਦੇ ਨੇ ਉੱਥੇ ਆਪਣੀ ਗਤ ਮਰਜ਼ਾਦਾ ਨੂੰ ਰੀਤੀ ਨੂੰ ਆਪ ਹੀ ਮਹਾਰਾਜ ਜਾਣਦੇ ਹੋ।
ਜਹਿ ਅਛਲ ਅਛੇਦ ਅਭੇਦ ਸਮਾਇਆ
ਛਲਣ ਤੋਂ ਰਹਿਤ ਹੈ ਉਸ ਨੂੰ ਕੋਈ ਛਲ ਨਹੀਂ ਸਕਦਾ ਗਿਆਨ ਧਿਆਨ ਇਸ਼ਨਾਨ ਆਦਿਕਾਂ ਕਰਕੇ ਛਲਿਆ ਨਹੀਂ ਜਾਂਦਾ ਕਿ ਸਾਧਨਾ ਕਰਕੇ ਅਛੇਦ ਨਹਿਨ ਸ਼ਲੰਤੀ ਸ਼ਸਤਰਾਣੀ ਨਹਿਨ ਦਈਤੀ ਪਾਵਕਾ ਅਤੇ ਛੇਦਨ ਸ਼ਸਤਰ ਕੱਟ ਨਹੀਂ ਸਕਦੇ ਅੱਗ ਸਾੜ ਨਹੀਂ ਸਕਦੀ ਅਭੇਦ ਭੇਦ ਦ੍ਰਿਸ਼ਟੀ ਦੁਆਰਾ ਜਿਵੇਂ ਨਿਆਇਕ ਲੋਕ ਭੇਦਵਾਦ ਨੂੰ ਕਸਮ ਕਰਦੇ ਆ ਈਸ਼ੂ ਨੂੰ ਇੱਕ ਦੇਸੀ ਦੱਸਦੇ ਹੈ ਇਹ ਭੇਦ ਵੀ ਸਿੱਧ ਨਹੀਂ ਹੋ ਸਕਦਾ ਜਿਸ ਵਿੱਚ ਅਭੇਦ ਹੈ ਭੇਦ ਪਾਉਣ ਤੋਂ ਰਹਿਤ ਹੈ ਜੋ ਜਿੰਨੇ ਪ੍ਰਕਾਰ ਦੇ ਭੇਦ ਭਾਰੋਂ ਤਤ ਪਰਮਾਰਕ ਜਿਸ ਵਿੱਚ ਨਹੀਂ ਹੈ ਉਹ ਅਭੇਦ ਸਰੂਪ ਹੋ ਕੇ ਸਾਰਿਆਂ ਚ ਸਮਾਇਆ ਮਿਲਿਆ ਹੋਇਆ ਆਪਣਾ ਆਪ
ਊਹਾ ਕਿਸੇ ਵਿਆਪਤ ਮਾਇਆ
ਉਸ ਸਥਾਨ ਵਿੱਚ ਮਾਇਆ ਕਿਹਨੂੰ ਚਿੰਬੜਨੀ ਸੀ ਸੋ ਚਿੰਬਣ ਵਾਲੀ ਹੈ ਹੀ ਨਹੀਂ ਨਾ ਕੋਈ ਜਿਸ ਨੂੰ ਚਿੰਬਣੀ ਉਹ ਹੈ
ਆਪਸ ਕਹੋ ਆਪਹਿ ਆਦੇਸ਼
ਉੱਥੇ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਇਉਂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰ ਰਿਹਾ ਹੈ ਜੋ ਆਦੇਸ਼ ਆਦਿਕਾਂ ਦੇ ਅੰਦਰ ਆਇਆ ਹੋਇਆ ਹੈ ਇਹ ਦੇਸ਼ ਆਦਿਕਾਂ ਤੋਂ ਆ ਰਹਿਤ ਹੈ ਆਪਣੇ ਆਪ ਨੂੰ ਬੰਦਨਾ ਹੈ
ਇਹ ਗੁਣ ਕਾ ਨਾਹੀ ਪਰਵੇਸ਼
ਉਸੇ ਤਿੰਨਾਂ ਗੁਣਾਂ ਦਾ ਪ੍ਰਵੇਸ਼ ਨਹੀਂ ਰਾਜਸੀ ਤਾਮਸੀ ਸੰਤ ਕੀ ਸੁਭਾਅ ਨਹੀਂ ਕਹੀ ਦੇ
ਜਹ ਇੱਕ ਹੈ ਏਕ ਏਕ ਭਗਵੰਤਾ
ਜਿੱਥੇ ਇੱਕੋ ਇੱਕੋ ਦੈਤ ਰੂਪ ਭਗਵੰਤ ਖੱਟ ਭਗਾ ਸਪਨ ਜਿਸ ਨੂੰ ਕਹੀਦਾ ਹੈ ਆਪ
ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ
ਉਸੇ ਦੱਸੋ ਕਿਹਨੂੰ ਅਚਿੰਤ ਕਹੋਗੇ ਚਿੰਤਾ ਤੋਂ ਰਹਿਤ ਕਹੋਗੇ ਤੇ ਕਿਹਨੂੰ ਚਿੰਤਾ ਲੱਗਦੀ ਹੈ ਦੋਵੇਂ ਦੁੰਦਵਾਦਾਂ ਤੋਂ ਰਹਿਤ ਹੈ
ਜਹ ਆਪਨ ਆਪ ਆਪ ਪਤੀਆਰਾ
ਜਿੱਥੇ ਆਪਣੇ ਆਪ ਤੇ ਆਪ ਹੀ ਮਹਾਰਾ ਪਤੀਆਰਾ ਪਤੀਜਦਾ ਹੈ ਆਪਣੇ ਆਪ ਨੂੰ ਆਪ ਹੀ ਅਜਮੈਸ਼ ਕਰਦਾ ਹੈ ਜਾਣਦਾ ਹੈ
ਤਹ ਕੌਣ ਕਥੈ ਕੌਣ ਸੁਣਨੈ ਹਾਰਾ
ਉੱਥੇ ਵਕਤਾ ਕੌਣ ਹੈ ਕਥਨ ਕਰਨ ਵਾਲਾ ਸਰੋਤਾ ਕੌਣ ਹੈ ਸੁਣਨ ਵਾਲਾ ਆਪੇ ਕਹਤਾ ਬਗਤਾ ਸੁਣਤਾ ਸੋਈ ਹੈ
ਬਹੁ ਬੇਅੰਤ ਊਚ ਤੇ ਉੱਚਾ
ਬਹੁਤ ਬੇਅੰਤ ਅੰਤ ਤੋਂ ਰਹਿਤ ਹੈ ਉੱਚਿਆਂ ਤੋਂ ਉੱਚਾ ਹੈ ਜਿੰਨੇ ਮੰਨੇ ਹੈ ਹਿਰਨ ਗਰਭ ਆਦਿਕ ਸਭਨਾ ਤੋਂ ਉੱਚਾ ਹੈ
ਨਾਨਕ ਆਪਸ ਕਹੋ ਆਪਹਿ ਪਹੁੰਚਾ
ਸਤਿਗੁਰੂ ਜੀ ਕਹਿੰਦੇ ਆਪਣੇ ਆਪ ਦੀ ਆਪ ਹੀ ਪਹੁੰਚ ਵਾਲਾ ਹੈ ਆਪਣੇ ਆਪ ਚ ਆਪ ਪਹੁੰਚਿਆ ਹੋਇਆ ਹੈ ਦੂਸਰਾ ਬਣ ਕੇ ਨਹੀਂ ਉੱਥੇ ਜਾਇਆ ਜਾਂਦਾ ਇੱਥੋਂ ਤੱਕ ਛੇ ਪੌੜੀਆਂ ਚ ਸ੍ਰਿਸ਼ਟੀ ਦੀ ਪੜ੍ਹ ਲਓ ਮਹਾਂ ਪੜ੍ਹ ਲਓ ਗਿਆਨ ਪੜ੍ਹ ਲਓ ਨਿਤ ਪੜ੍ਹ ਲਓ ਨਿਮਿਤ ਪੜ੍ਹ ਲਓ ਪ੍ਰਕਿਰਤਿਕ ਪੜ੍ਹ ਲਓ ਕਰਨ ਕੀਤੀ ਹੈ ਹੁਣ ਮਹਾਰਾਜ ਸ੍ਰਿਸ਼ਟੀ ਰਚਨਾ ਬਾਬਤ ਸੱਤਵੀਂ ਪੌੜੀ ਚ ਆਰੰਭ ਕਰਦੇ ਹਨ
ਜਹਿ ਆਪ ਰਚੇ ਉਪਰ ਪੰਜ ਆਕਾਰ
ਆਪ ਹੀ ਸੱਚੇ ਪਾਤਸ਼ਾਹ ਨੇ ਇਹ ਪੰਜਾਂ ਕਰਕੇ ਅਸਤੀ ਭਾਂਤੀ ਪ੍ਰੇਤਾ ਨਾਮ ਰੂਪ ਪਰਪੰਚ ਇਹ ਪੰਜਾਂ ਕਰਕੇ ਦੋ ਮਾਇਆ ਦੀਆਂ ਅੰਸਾਂ ਨਾਮ ਤੇ ਰੂਪ ਸਭ ਤੇ ਚਿਹਨ ਅੰਦ ਰੂਪ ਅਸਤੀ ਭਾਂਤੀ ਪ੍ਰੇਤਾ ਰੂਪ ਇਹ ਤਿੰਨ ਬ੍ਰਹਮ ਦੀਆਂ ਅੰਸਾਂ ਹਨ ਇਹ ਪੰਜਾਂ ਕਰਕੇ ਜਿਹੜਾ ਬਣੇ ਉਹ ਪ੍ਰਪੰਚ ਹੈ ਸੋ ਜਿਸ ਜਿੱਥੇ ਉਸ ਪ੍ਰਪੰਚ ਦਾ ਆਕਾਰ ਪ੍ਰਪੰਚ ਨਾ ਸੰਸਾਰ ਦਾ ਆਕਾਰ ਜਿਹੜਾ ਪੰਜਾਂ ਤੱਤਾਂ ਕਰਕੇ ਪ੍ਰਵਿਰਤ ਹੋਣ ਵਾਲਾ ਹੈ ਸੂਖਮ ਤੱਤਾਂ ਕਰਕੇ ਐਸਾ ਆਕਾਰ ਜਿੱਥੇ ਆਪ ਹੀ ਰਚ ਲਿਆ ਹੈ ਆਪਣੇ ਆਪ ਤੋਂ ਜਿਵੇਂ ਸੁਪਨਾਵੀ ਜੀਵ ਕੋਈ ਹੋਰ ਸਮੱਗਰੀ ਨਹੀਂ ਕਿਤੋਂ ਲਿਆਉਂਦਾ ਆਪਣੇ ਸੁਪਨੇ ਨਾਲ ਹੀ ਸਾਰੇ ਬ੍ਰਹਿਮੰਡ ਖੰਡ ਰਚ ਲੈਂਦਾ ਹੈ ਇਉਂ ਮਾਰਨ ਆਪਦੀ ਇੱਛਾ ਨਾਲ ਹੀ ਇੱਥੇ ਰਚ ਲਿਆ ਸਭ ਕੁਝ
ਤੇ ਗੁਣ ਮਹਿਕੀਨੋ ਬਿਸਥਾ
ਉੱਥੇ ਤਿੰਨ ਗੁਣ ਬਣਾ ਤੇ ਰਾਜਸੀ ਤਾਮਸੀ ਸਾਂਤ ਕੀ ਇਹਨਾਂ ਵਿੱਚ ਕੋਈ ਰਜੋ ਗੁਣੀ ਹਨ ਕੋਈ ਸਤੋ ਗੁਣੀ ਹਨ ਕੋਈ ਤਮੋ ਗੁਣੀ ਹਨ ਕੋਈ ਮਿਸ਼ਰਤ ਗੁਣਾਂ ਵਾਲੇ ਹਨ ਇਹਦੇ ਨਾਲ ਸੰਸਾਰ ਦਾ ਵਿਸਤਾਰ ਕੀਤਾ ਹੈ।
ਪਾਪ ਪੁੰਨ ਤਹਿ ਭਈ ਕਹਾਵਤ,
ਕੋਈ ਇਹ ਪਾਪ ਕਰਨ ਵਾਲੇ ਜੀਵ ਹਨ, ਪੁੰਨ ਕਰਨ ਵਾਲੇ ਹੈ, ਇਹ ਵੀ ਕਹਿਣ ਦੇ ਅੰਦਰ ਆ ਗਿਆ ਹੈ। ਮੰਦ ਕਰਮ ਕਰਨ ਵਾਲਾ ਪਾਪੀ ਹੈ, ਵੇਦ ਕਰਮ ਕਰਨ ਵਾਲਾ ਪੁੰਨੀ ਹੈ, ਇਹ ਉਹਨਾਂ ਦੀ ਕਹਿਣ ਚ ਆ ਗਈ ਗੱਲ ਸਾਰੀ।
ਕੋ ਨਰਕ ਕੋ ਸੁਰਗ ਬੰਛਾ,
ਜਿੱਥੇ ਪਾਪ ਪੁੰਨ ਦਾ ਕਹਿਣ ਵਿੱਚ ਆ ਗਿਆ ਹੈ, ਉੱਥੇ ਕੋਈ ਜਿਹੜਾ ਪਾਪ ਕਰਦਾ ਉਹ ਕਹਿੰਦਾ ਮੈਂ ਨਰਕ ਚ ਜਾਵਾਂਗਾ, ਜਿਹੜਾ ਪੁੰਨ ਕਰਦਾ ਮੈਂ ਸਵਰਗ ਦੀ ਬੰਛਾ ਇੱਛਾ ਰੱਖਦਾ ਹੈ, ਇੱਛਾ ਆਵਾਂਗਾ ਕਿ ਸਵਰਗ ਵਿੱਚ ਪ੍ਰਾਪਤ ਹੋਵਾਂਗਾ।
ਆਲ ਜਾਲ ਮਾਇਆ ਜੰਜਾਲ,
ਆਲ ਘਰਾਂ ਦੇ ਜਾਲ ਬੰਧਨ ਪੈ ਗਏ, ਮਾਇਆ ਨੇ ਐਸੇ ਬੰਧਨ ਪਾਏ ਹੈ, ਆਲ ਔਲਾਦ ਆਦਿਕ, ਅਤੇ ਇਸੇ ਪ੍ਰਕਾਰ ਜੋ ਲੜਕੀ ਕਰਕੇ ਔਲਾਦ ਉਹਨੂੰ ਔਲਾਦ ਆਲ ਕਹਿੰਦੇ ਹੈ, ਤੇ ਔਲਾਦ ਨੂੰ ਆਪਣੀ ਔਲਾਦ ਕਹਿੰਦੇ ਹੈ, ਆਲ ਔਲਾਦ ਆਦਿਕ ਜਿਹੜੇ ਜਾਲ ਬੰਧਨ ਹੈ, ਇਹ ਸਭ ਮਾਇਆ ਦੇ ਜਾਲ ਬੰਧਨ ਹਨ। ਆਲ ਘਰ ਸਰੀਰ ਆਦਿਕਾਂ ਦੇ ਜਾਲ ਜਿਹੜੇ ਬੰਧਨ ਹੈ, ਇਹ ਮਾਇਆ ਕਰਕੇ ਬੰਧਨ ਸਾਰੇ ਪਏ ਹੋਏ ਹਨ।
ਹਉ ਮੈਂ ਮੋਹ ਭਰਮ ਭੈ ਭਾਰ,
ਇੱਥੇ ਆਲ ਘਰ ਬਣ ਗਏ, ਜਾਲ ਬੰਧਨ ਬਣ ਗਏ, ਮਾਇਆ ਦੇ ਜਾਲ ਬੰਧਨਾਂ ਕਰਕੇ ਹਉਮੈ ਫੁਰੇ ਆਈ, ਮੋਹ ਫੁਰੇ ਆਇਆ, ਭਰਮ ਤੇ ਭੈ ਤੇ ਪਾਪਾਂ ਦਾ ਭਾਰ ਬੋਝ ਆਦਿਕ, ਇਹ ਸਾਰੀਆਂ ਚੀਜ਼ਾਂ ਚਿੰਬੜ ਗਈਆਂ।
ਦੁੱਖ ਸੁਖ ਮਾਨ ਅਪਮਾਨ,
ਅਤੇ ਕਿਸੇ ਨੂੰ ਦੁੱਖ ਹੋ ਗਿਆ, ਕਿਸੇ ਨੂੰ ਸੁਖ ਹੋ ਗਿਆ, ਕਿਸੇ ਦਾ ਮਾਣ ਹੁੰਦਾ, ਕਿਸੇ ਦਾ ਅਪਮਾਨ ਨਿਰਾਦਰੀ ਹੁੰਦੀ ਹੈ।
ਅਨੇਕ ਪ੍ਰਕਾਰ ਕੀਓ ਵਖਿਆ,
ਇਹ ਸੰਸਾਰ ਸਾਧਨ ਜੀ ਅਨੇਕ ਪ੍ਰਕਾਰ ਦਾ ਹੈ, ਸਾਰਿਆਂ ਵੇਦ ਸ਼ਾਸਤਰਾਂ ਨੂੰ ਵਖਿਆਨ ਕਥਨ ਕੀਤਾ ਹੈ, ਸਭ ਤੱਤ ਵੇਖਿਆ ਨੇ ਕਥਨ ਕੀਤਾ ਹੈ।
ਆਪਣ ਖੇਲ ਆਪ ਕਰ
ਦੇਖਿਆ, ਖੇਲ ਹੈ ਬਾਜੀਗਰ, ਜੈਸੇ ਬਾਜੀ ਪਾਈ ਨਾਨਾ ਭੇਖ ਰੂਪ ਦਿਖਲਾਈ, ਕਿਉਂ ਆਪਦਾ ਖੇਲ ਹੈ ਮਹਾਰਾਜ ਦਾ, ਆਪ ਹੀ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਆਪ ਹੀ ਪਾਲਣੋਂ ਕਰਦਾ ਹੈ, ਆਪ ਹੀ ਸਾਰਿਆਂ ਦੇ ਚੰਗੇ ਮੰਦੇ ਕਰਮਾਂ ਨੂੰ ਦੇਖਣੋਂ ਕਰਦਾ ਹੈ, ਦ੍ਰਿਸ਼ਟਾ ਹੋ ਕੇ।
ਖੇਲ ਸੰਕੋਚੈ ਤਉ ਨਾਨਕ,
ਜਦੋਂ ਭਾਈ ਆਪਦੇ ਖੇਲ ਨੂੰ ਸੰਕੋਚ ਲੈਂਦਾ ਰਚਨਾ ਦੇ ਨੂੰ, ਤਦੋਂ ਇੱਕੋ ਇੱਕ ਪਰਮੇਸ਼ਰ ਗੁਰੂ ਸਾਹਿਬ ਜੀ ਕਹਿੰਦੇ ਰਹਿੰਦਾ, ਹੁਣ ਵੀ ਇੱਕੋ ਹੀ ਹੈ, ਇਹ ਉਹਦੇ ਖੇਲ ਪਸਾਰਿਆ ਹੋਇਆ ਜਿੰਨਾ ਪਸਾਰਾ ਹੈ।
ਜਹ ਅਵਗਤ ਭਗਤ ਤਹਿ ਆਪ,
ਜਿੱਥੇ ਵਿਅਕਤੀ ਤੋਂ ਰਹਿਤ ਨਿਰਗੁਣ ਸਰੂਪ ਹੈ, ਅਵਗਤ ਪ੍ਰਾਪਤ ਰੂਪ ਹੈ, ਗਿਆਨ ਸਰੂਪ ਹੈ, ਦੇਹ ਤੋਂ ਰਹਿਤ ਹੈ, ਉੱਥੇ ਭਗਤ ਵੀ ਆਪਣਾ ਆਪ ਰੂਪ ਹੀ ਹੈ, ਮਹਾਰਾਜ ਦੇ ਭਗਤ ਵੱਖਰੇ ਨਹੀਂ ਹਨ ਉਸ ਰੂਪ ਤੋਂ।
ਜਹ ਪਸਰੈ ਪਾਸਾਰ ਸੰਤ ਪਰਤਾਪ,
ਜਦੋਂ ਮਹਾਰਾਜ ਸਾਹਿਬ ਪੰਜਾਂ ਤੱਤਾਂ ਦੇ ਪਸਾਰੇ ਦੁਆਰਾ ਸੰਸਾਰ ਦਾ ਪਸਾਰਾ ਪਸਰ ਲੈਂਦਾ ਕਰੋੜਾਂ ਬ੍ਰਹਿਮੰਡਾਂ ਦਾ, ਉੱਥੇ ਆਪਦੇ ਸਾਸ ਗ੍ਰਹਿ ਜਪਣ ਵਾਲਿਆਂ ਦਾ ਪ੍ਰਤਾਪ ਤੇਜ ਪ੍ਰਤਾਪ ਕਰ ਦਿੰਦਾ ਹੈ।
ਦੋਹੂ ਪਾਖ ਕਾ ਆਪਹਿ ਧਨੀ,
ਹੈ ਮਹਾਰਾਜ ਸਾਹਿਬ ਜੀ ਨਿਰਗੁਣ ਸਰੂਪ ਦਾ ਵੀ ਤੇ ਸਰਗੁਣ ਸਰੂਪ ਧਾਰਨ ਦਾ, ਦੋਵੇਂ ਲੋਕ ਪ੍ਰਲੋਕ ਦਾ, ਪਾਪੀਆਂ ਪੁੰਨੀਆਂ ਦਾ, ਆਸਤਕਾਂ ਨਾਸਤਕਾਂ ਦਾ, ਆਪ ਧਨੀ ਮਾਲਕ ਹੈ।
ਉਨਕੀ ਸੋਭਾ ਉਨਹੂੰ ਬਣੀ,
ਉਸ ਪਰਮੇਸ਼ਰ ਦੀ ਜਿਹੜੀ ਸੋਭਾ ਵਡਿਆਈ ਹੈ ਉਸੇ ਨੂੰ ਬਣ ਆਉਂਦੀ ਹੈ।
ਆਪਹਿ ਕੌਤਕ ਕਰੈ ਅਨੰਦ ਚੋਜ,
ਆਪ ਹੀ ਸਾਧ ਸਿੰਘ ਜੀ ਕੌਤਕ ਤਮਾਸ਼ੇ ਜਗ ਦੇ ਕਰਦਾ ਹੈ, ਜਿਸਦੇ ਆਨੰਦ ਦਾ ਚੋਜ ਕੌਤਕ ਹਨ, ਆਪ ਹੀ ਜਗ ਦਾ ਤਮਾਸ਼ਾ ਕਰਦਾ ਹੈ, ਅਚਰ ਜਿਸਦੇ ਕੌਤਕ ਹਨ।
ਆਪਹਿ ਰਸ ਭੋਗਣ ਨਿਰਜੋਗ,
ਆਪ ਹੀ ਸਾਰਿਆਂ ਰਸਾਂ ਨੂੰ ਭੋਗਣ ਵਾਲਾ ਹੈ, ਆਪ ਹੀ ਨਿਰਯੋਗ ਬੰਧਨਾਂ ਤੋਂ ਰਹਿਤ ਹੈ ਪਰਮੇਸ਼ਰ, ਉਹਨੂੰ ਕਿਸੇ ਪ੍ਰਕਾਰ ਦਾ ਕਰਤਾ ਭੋਗਤਾ ਦਾ ਬੰਧਨ ਨਹੀਂ, ਸਦਾ ਉਹ ਸੁਤੰਤਰ ਹੈ ਪਰਮੇਸ਼ਰ।
ਜਿਸ ਭਾਵ ਹੈ ਤਿਸ ਆਪਨ ਨਾਏ ਲਾਵੇ,
ਜਿਸਦੀ ਸਾਧ ਸਿੰਘ ਜੀ ਸਰਦਾ ਭਾ ਜਾਂਦੀ ਹੈ, ਉਹਨੂੰ ਮਹਾਰਾਜ ਸਾਹਿਬ ਆਪਦੇ ਅੰਮ੍ਰਿਤ ਨਾਮ ਵਿੱਚ ਲਾ ਲੈਂਦਾ ਹੈ।
ਜਿਸ ਭਾਵ ਹੈ ਤਿਸ ਖੇਲ ਖੇਲਾਵੇ,
ਜਿਸਦੀ ਵਾਸ਼ਨਾ ਉਸ ਨੂੰ ਇਹ ਪਾਉਂਦੀ ਵੀ ਦੁਨੀਆਂ ਚ ਖੇਲਣ ਵਾਲਾ ਹੈ, ਉਹਨੂੰ ਪੰਜਾਂ ਤੱਤਾਂ ਦੀ ਰਚਨਾ ਰਚ ਕੇ ਅਨੇਕ ਜੂਨਾਂ ਵਿੱਚ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਲ ਬਿਰਖ ਹੋਇਓ, ਇਹ ਜੂਨਾਂ ਦੇ ਖੇਲ ਚ ਖਲਾਉਂਦਾ ਰਹਿੰਦਾ, ਵਿਚਰਦੇ ਰਹੋ।
ਬੇਸ਼ੁਮਾਰ ਅਥਾਹ ਅਗੰਤ ਅਤੁਲੈ,
ਬੇਸ਼ੁਮਾਰ ਗਿਣਤੀ ਤੋਂ ਰਹਿਤਾ ਸਾਧ ਸੰਗਤ ਜੀ, ਅਥਾਹ ਥਾਹ ਨਹੀਂ ਪਾਈ ਜਾਂਦੀ ਉਹ ਜੇ ਸਰੂਪ ਦੀ, ਗਿਣਤੀ ਨਹੀਂ ਗਿਣੀ ਜਾ ਸਕਦੀ, ਵੇਦ ਸ਼ਾਸਤਰਾਂ ਦੇ ਨੰਬਰਵਾਰ ਬਣਾ ਬਣਾ ਕੇ ਵੀ ਚਾਰ ਵੇਦ ਉਸ ਨੂੰ ਕਥਨ ਕਰ ਸਕਦੇ ਹੈ, ਜਾਂ ਸ਼ੇਸ਼ ਸ਼ਾਸਤਰ ਨੂੰ ਕਹਿ ਸਕਦੇ ਹੈ, ਕਿਉਂ ਕੋਈ ਸ਼ਾਸਤਰ ਜਿਹੜੇ ਹਨ, ਕੋਈ ਅਗਿਆਨ ਕਰਕੇ ਸ੍ਰਿਸ਼ਟੀ ਮੰਨਦਾ ਹੈ, ਕੋਈ ਪਰਮਾਣੂਆਂ ਕਰਕੇ ਸ੍ਰਿਸ਼ਟੀ ਮੰਨਦਾ ਹੈ, ਕੋਈ ਕਰਮਾਂ ਕਰਕੇ ਮੰਨਦਾ ਹੈ, ਇਹਨਾਂ ਦੀ ਗਿਣਤੀ ਤੋਂ ਰਹਿਤ ਹੈ ਉਹ ਪਰਮੇਸ਼ੁਰ, ਅਤੋਲਿਆ ਤੋਲਿਆ ਨਹੀਂ ਜਾਂਦਾ ਐਸਾ ਸਰੂਪ, ਅਥਾਹ ਹੱਥ ਤੋਂ ਰਹਿਤ ਹੈ, ਬੁੱਧੀ ਕਰਕੇ ਥਾਂ ਨੀ ਜਿਸ ਦੀ ਪਾਈ ਜਾ ਸਕਦੀ ਤੇ ਸ਼ਾਸਤਰ ਪ੍ਰਮਾਣ ਰੂਪੀ ਬਟਿਆ ਨਾ ਤੋਲਿਆ ਨੀ ਜਾਂਦਾ ਸਰੂਪ
ਜਿਉ ਗੁਲਾਬ ਹੋ ਤਿਉ ਨਾਨਕ ਦਾਸ ਬੋਲੈ
ਸਤਿਗੁਰੂ ਜੀ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ ਜਿਵੇਂ ਸਾਨੂੰ ਆਪ ਬੁਲਾਉਂਦੇ ਹੋ ਅਸੀਂ ਆਪ ਦੇ ਸੇਵਕ ਹੈ ਉਸੇ ਪ੍ਰਕਾਰ ਦੇ ਬਚਨ ਅਸੀਂ ਬੋਲਦੇ ਹਾਂ ਸੱਚੇ ਪਾਤਸ਼ਾਹ ਇਹ ਸੱਚੇ ਪਾਤਸ਼ਾਹ ਨੇ ਮਹਾਂ ਗਿਆਨ ਪੜ ਲੋ ਮਹਾਂ ਪੜ ਲੋ ਤੇ ਉਤਪਤੀਵਾਦ ਇਸ ਦੇ ਵਿੱਚ ਸਕੋਚ ਮੈਂ ਪੌੜੀਆਂ ਚ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ
ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵ ਤਿਉ ਨਾਨਕ ਦਾਸ ਬੁਲੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ